Ay, cruz, ay, Dio. Eko ankar satnam karta purkh. Nirbhav nirbhair akal murti ajuni se phangur prasad jap. Ad sach jug ad sach hai pi sach nanak hosi pi sach. ਇਕ ਮਨ ਪੁਰਖ ਤੇ ਆਏ ਬਰਦਾਤਾ ਸੰਤ ਸਹਾਰ ਸਦਾ ਬਖਿਆਤਾ ਤਾਸ ਚਰਨ ਹਿਰਦੇ ਵਿਸਾਵੋ ਤੋ ਨਾਨਕ ਪਰਮ ਗੁਰੂ ਗੁਣ ਗਾਵੋ ਤੁਮਰੀ ਮਹਿਮਾ ਅਪਰੇ ਅਪਾਰਾ ਜਾਂ ਕਲ ਹੁਨ ਕਿਨਹੂੰ ਪਾਰਾ ਦੇਵ ਦੇਵ ਰਾਜਨ ਕੇ ਰਾਜਾ ਦੀਨ ਦਇਆਲ ਗਰੀਬ ਨਿਵਾਜੋ ਕਹਾਂ ਬੁੱਧ ਪ੍ਰਭ ਤੁਛ ਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੁ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਸ਼ੋਭਿਤ ਗੁਰਸਿੱਖ ਪਿਆਰੇ ਸਰਬੱਤ ਮਾਈ ਭਾਈ ਵਾਹਿਗੁਰੂ ਪਰਮੇਸ਼ੁਰ ਦੇ ਦਰ ਤੋਂ ਮਿਲੀ ਹੋਈ ਜ਼ਿੰਦਗੀ ਜੋ ਛਿਣ ਛਿਣ ਕਰਕੇ ਸਾਡੇ ਹੱਥੋਂ ਖਿਸਕ ਰਹੀ ਹੈ ਉਹ ਮੁੱਕਦੀ ਹੋਈ ਜ਼ਿੰਦਗੀ ਦੇ ਕੁਝ ਸਵਾਸ ਵਾਹਿਗੁਰੂ ਪਰਮੇਸ਼ੁਰ ਦੀ ਯਾਦ ਵਿੱਚ ਬਤੀਤ ਕਰਕੇ ਉਮਰ ਉਹਾ ਵਿੱਚ ਲੇਖੇ ਦੇ ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜ਼ਰੇ ਉਹ ਲਾਹਾ ਅਸੀਂ ਪ੍ਰਾਪਤ ਕਰਨ ਵਾਸਤੇ ਆਏ ਹਾਂ ਆਓ ਮਨ ਬਿਰਤੀਆਂ ਇਕਾਗਰ ਕਰੋ ਸਤਿਗੁਰੂ ਜੀ ਕਿਰਪਾ ਕਰਨ ਜਿਸ ਪ੍ਰਕਾਰ ਅੰਮ੍ਰਿਤ ਵੇਲੇ ਮੁੱਖ ਵਾਕ ਆਇਆ ਹੈ ਉਸ ਦੀ ਵਿਚਾਰ ਸਤਿਗੁਰੂ ਕਿਰਪਾ ਕਰਕੇ ਸਰੋਤਿਆਂ ਨੂੰ ਸੁਣਨ ਦਾ ਬਲ ਬਖਸ਼ਣ ਔਰ ਦਾਸਾਂ ਨੂੰ ਉਸ ਵਿਆਖਿਆ ਨਾਲ ਅਰਥਾਂ ਨਾਲ ਜੁੜਨ ਦਾ ਬਲ ਬਖਸ਼ਣ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਆ ਸੁਣੋ ਜੀ
ਤਨਾ ਸ੍ਰੀ ਮਹੱਲਾ ਪਹਿਲਾ ਘਰ ਦੂਜਾ
ਅਸ਼ਟਪਦੀ ਰਾਗਣੀ ਦੇ ਤਨਾ ਸ੍ਰੀ ਰਾਗਣੀ ਦੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਦੂਸਰੇ ਸੁਰਤਾਲ ਵਿੱਚ ਸ਼ਬਦ ਹੈ ਮੰਗਲ ਕੀਤਾ ਹੈ ਆਓ ਪਹਿਲਾਂ ਉਸ ਮੰਗਲ ਦੀ ਵਿਚਾਰ ਕਰ ਲਈ ਹਾਂਜੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ ਸਤ ਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ ਇਹ ਬ੍ਰਹਮ ਦੇ ਵਿਸ਼ੇਸ਼ਣ ਐਸੇ ਵਿਸ਼ੇਸ਼ਣਾਂ ਵਾਲਾ ਜੋ ਪਰਮੇਸ਼ੁਰ ਵਾਹਿਗੁਰੂ ਹੈ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਇਹ ਇਸ ਦੇ ਦੂਸਰੇ ਅਰਥ ਵਿੱਚ ਕਥਨ ਕਰ ਦਿੱਤਾ ਹੈ ਇਹ ਪ੍ਰਾਪਤੀ ਹੋਏਗੀ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਪ੍ਰਾਪਤੀ ਹੋਏਗੀ ਉਸ ਤਰ੍ਹਾਂ ਗੱਲਾਂ ਦੇ ਨਾਲ ਹੀ ਪ੍ਰਾਪਤੀ ਹੁੰਦੀ ਹੈ ਤੋ ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਇਹ ਪਾਵਨ ਅੰਮ੍ਰਿਤ ਬਚਨ ਜਿਹੜਾ ਹੈ ਉਸ ਵੇਲੇ ਉਚਾਰਨ ਕੀਤਾ ਹੈ ਸੁਮੇਰ ਪਰਬਤ ਦੇ ਉੱਤੇ ਬੜੀਆਂ ਗੋਸ਼ਟਾਂ ਗੁਰੂ ਬਾਬਾ ਜੀ ਦੀਆਂ ਹੋਈਆਂ ਸਿੱਧ ਗੋਸ਼ਟ ਨਾਮ ਬਾਣੀ ਬੜੀ ਪ੍ਰਸਿੱਧ ਹੈ ਬੜੀ ਬਹਿਸ ਹੋਈ ਬੜੇ ਉੱਤਰ ਪ੍ਰਸ਼ਨ ਹੋਏ ਪਰ ਅਖੀਰ ਦੇ ਵਿੱਚ ਫਿਰ ਸਿੱਧ ਬੋਲਣ ਸੁਭ ਵਚਨ ਧੰਨ ਨਾਨਕ ਤੇਰੀ ਬੜੀ ਕਮਾਈ ਤੇਰੀ ਬੜੀ ਕਮਾਈ ਹੈ ਸਤਿਗੁਰੂ ਅਤੇ ਉਸ ਵੇਲੇ ਫਿਰ ਮਹਾਰਾਜ ਸਾਹਿਬ ਜੀ ਦੇ ਨਾਲ ਉਹਨਾਂ ਦਾ ਹਿੱਤ ਵੀ ਜੁੜ ਗਿਆ ਜਿਸ ਵੇਲੇ ਗਰੀਬ ਨਿਵਾਜ ਸਤਿਗੁਰੂ ਕਰਤਾਰਪੁਰ ਸਾਹਿਬ ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ ਜਦੋਂ ਮਹਾਰਾਜ ਸਾਹਿਬ ਜੀ ਕਰਤਾਰਪੁਰ ਨਿਵਾਸ ਕੀਤਾ ਹੈ ਇਹ ਸਿੱਧ ਮੰਡਲੀ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਈ ਦਰਸ਼ਨ ਕਰਕੇ ਨਿਮਰਤਾ ਸਹਿਤ ਫਿਰ ਉਹਨਾਂ ਨੇ ਜਦੋਂ ਬਹਿਸ ਕਰਦੇ ਸੀ ਉਦੋਂ ਹੋਰ ਭਾਵ ਸੀ ਅਤੇ ਮਹਾਰਾਜ ਸਾਹਿਬ ਨੂੰ ਬੇਨਤੀ ਕਰਨ ਲੱਗੇ ਕਿ ਸੱਚੇ ਪਾਤਸ਼ਾਹ ਜੀ ਆਪ ਚੌਂ ਦਿਸ਼ਾ ਦੇ ਵਿੱਚ ਪੂਰਬ ਪੱਛਮ ਉੱਤਰ ਦੱਖਣ ਦੇ ਅੰਦਰ ਯਾਤਰਾ ਕੀਤੀਆਂ ਹਨ, ਚਾਰ ਉਦਾਸੀਆਂ ਸੀ। ਆਪ ਜੀ ਹੁਣ ਇੱਥੇ ਕਰਤਾਰਪੁਰ ਬਹਿ ਗਏ ਹੋ, ਇੱਕ ਥਾਂ ਬੈਠਾ ਬੰਦਾ ਅੱਕ ਜਾਂਦਾ ਹੈ ਅਤੇ ਤੁਸੀਂ ਕਿਰਪਾ ਕਰੋ ਸਾਡੇ ਨਾਲ ਮਾਨਸਰੋਵਰ 'ਤੇ ਚੱਲੋ, ਬੜੀ ਸੋਹਣੀ ਰਮਣੀਕ ਜਗ੍ਹਾ ਹੈ ਅਤੇ ਸਾਨੂੰ ਤੁਹਾਡੇ ਬਚਨਾਂ ਦਾ ਲਾਭ ਪ੍ਰਾਪਤ ਹੋਊਗਾ ਅਤੇ ਤੁਸੀਂ ਉਹ ਮਾਨਸਰੋਵਰ ਦੀ ਯਾਤਰਾ ਕਰ ਲਓ। ਇਹ ਸਾਧੂ ਜੀ ਹਿਮਾਲਿਆ ਪਰਬਤ ਦੀ ਵੱਡੀ ਝੀਲ ਹੈ ਇਹ, ਜਿਹੜੀ 60-65 ਮੀਲਾਂ ਦੇ ਅੰਦਰ ਬੜੀ ਪ੍ਰਸਿੱਧ ਇਹ ਝੀਲ ਹੈ, ਤਿੱਬਤ ਦੇ ਵਿੱਚ ਹੈ ਇਹ। ਇਹਦਾ ਸਾਡੇ ਦੇਸ਼ ਦੇ ਕਵੀਆਂ ਨੇ, ਸਤਿਪੁਰਸ਼ਾਂ ਨੇ ਗੁਰਬਾਣੀ ਵਿੱਚ ਸਾਰੀ ਜਗ੍ਹਾ ਹੀ ਜ਼ਿਕਰ ਹੈ। ਉਹ ਮਾਨਸਰੋਵਰ 'ਤੇ ਕਿਸੇ ਵੇਲੇ ਬੜੇ ਹੰਸ ਰਿਹਾ ਕਰਦੇ ਸੀ ਕਿਉਂਕਿ ਮਾਨਸਰੋਵਰ 'ਤੇ ਹੀਰੇ ਪੰਨਿਆਂ ਦੀ ਬਹੁਲਤਾ ਸੀ, ਮਨੁੱਖ ਅਜੇ ਉੱਥੇ ਪਹੁੰਚਦਾ ਨਹੀਂ ਸੀ, ਕੁਦਰਤ ਦੀ ਬੜੀ ਦੇਣ ਸੀ ਇਹ। ਅਤੇ ਮਹਾਰਾਜ ਸਾਹਿਬ ਨੂੰ ਉਹਦੀ ਪ੍ਰੇਰਨਾ ਕੀਤੀ, ਗਰੀਬ ਨਿਵਾਜ ਕਹਿਣ ਲੱਗੇ ਸਿੱਧੋ ਉਹਾਂ ਤੋਂ ਜਾਈਏ ਜੇ ਇਹਾਂ ਨਾ ਹੋਵੇ, ਕਿਸੇ ਹੋਰ ਜਗ੍ਹਾ ਤਾਂ ਜਾਈਦਾ ਹੈ ਜਿੱਥੇ ਉਹ ਵਸਤੂ ਉੱਥੇ ਨਾ ਪ੍ਰਾਪਤ ਹੋਵੇ, ਫਿਰ ਦੂਸਰੀ ਜਗ੍ਹਾ ਹੋਵੇ ਅਤੇ ਬੰਦਾ ਉਹ ਲੈਣ ਵਾਸਤੇ ਉੱਥੇ ਚਲਾ ਜਾਂਦਾ। ਜਦੋਂ ਮਾਨਸਰੋਵਰ ਪਰਮੇਸ਼ੁਰ ਨੇ ਇੱਥੇ ਸਾਨੂੰ ਬਖਸ਼ਿਆ ਹੋਇਆ ਹੈ ਤਾਂ ਸਾਨੂੰ ਉੱਥੇ ਜਾਣ ਦੀ ਕੀ ਲੋੜ। ਉਹ ਫਿਰ ਥੋੜ੍ਹੇ ਜਿਹੇ ਹੈਰਾਨ ਹੋਏ, ਕਹਿਣ ਲੱਗੇ ਜੀ ਇਹ ਕਿਹੋ ਜਿਹੀ ਗੱਲ ਕਰ ਦਿੱਤੀ ਤੁਸੀਂ, ਮਾਨਸਰੋਵਰ ਕੋਈ ਇਹੋ ਜਿਹੀ ਵਸਤੂ ਤਾਂ ਨਹੀਂ ਹੈ ਵੀ ਜਿਹੜੀ ਥਾਂ ਥਾਂ 'ਤੇ ਹੋ ਜੂਗੀ, ਉਹ ਤਾਂ ਸੰਸਾਰ 'ਚ ਇੱਕੋ ਹੀ ਜਗ੍ਹਾ ਹੈ। ਤੁਸੀਂ ਇਹ ਕਿਸ ਤਰ੍ਹਾਂ ਦਾ ਵਚਨ ਕਹਿ ਦਿੱਤਾ ਸਾਡੀ ਸਮਝ ਨਹੀਂ। ਤਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਫਿਰ ਇਹ ਪਾਵਨ ਸ਼ਬਦ ਉਚਾਰਨ ਕੀਤਾ। ਇਹ ਅੰਗ ਕਿੰਨਾ ਜੀ ਮਹਾਰਾਜ ਸਾਹਿਬ ਦਾ?
685
ਅੰਗ ਦੇ ਉੱਤੇ ਮਹਾਰਾਜ ਸਾਹਿਬ ਨੇ ਇਹ ਫਿਰ ਪਾਵਨ ਵਚਨ ਜਿਹੜਾ ਨਾ ਉਚਾਰਨ ਕੀਤਾ ਹੈ, ਜਿਹਦਾ ਪਾਠ ਸਤਿਕਾਰਯੋਗ ਗੁਰੂ ਪਿਆਰੇ ਪਾਠੀ ਸਿੰਘ ਜੀ ਨੇ ਆਪ ਜੀ ਨੂੰ ਸੁਣਾ ਦਿੱਤਾ ਹੈ। ਹੁਣ ਅਰਥਾਂ ਸਮੇਤ ਇਹਦੀ ਜਿਹੜੀ ਵਿਚਾਰ ਹੈ, ਸੋ ਆਓ ਭਾਈ ਸਾਹਿਬ ਜੀ ਉਹ ਤੁਕ ਬੋਲਣਗੇ, ਇਹਦੇ ਨਾਲ ਨਾਲ ਮਹਾਰਾਜ ਸਾਹਿਬ ਜੀ ਨੇ ਉਹਨਾਂ ਨੂੰ ਮਾਨਸਰੋਵਰ ਜਿਹੜਾ ਅੰਤਰੀ ਭਾਵ ਵਿੱਚ ਦੱਸਿਆ ਉਹ ਕੀ ਹੈ, ਭਾਵ ਸੁਣ ਕਰੋ ਜੀ।
ਗੁਰ ਸਾਗਰ ਰਤਨੀ ਭਰਪੂਰੇ,
ਮਹਾਰਾਜ ਸਾਹਿਬ ਜੀ ਕਹਿਣ ਲੱਗੇ ਸਿੱਧੋ ਇਹ ਮਾਨਸਰੋਵਰ ਤਾਂ ਇੱਕ ਮਾਇਆ ਦੀ ਸ਼ਕਤੀ ਨਾਲ ਜੜ ਵਸਤੂ ਹੈ ਔਰ ਇਹ ਕੁਦਰਤ ਦੀ ਦੇਣ ਹੈ। ਚਲੋ ਬਹੁਤ ਕੋਈ ਰੰਗੀ ਰੰਗੀ ਭਾਤੀ ਕਰਕਾ ਜਿਨਸੀ ਮਾਇਆ ਜਿਹਨੂੰ ਪਾਈ, ਪਰ ਅਸਲ ਦੇ ਵਿੱਚ ਮਾਨਸਰੋਵਰ ਇਸ ਦੇ ਦਰਸ਼ਨ ਕਰਨ ਦੇ ਨਾਲ ਤੁਸੀਂ ਮੈਨੂੰ ਦੱਸੋ ਵੀ ਲਾਭ ਕੀ ਪ੍ਰਾਪਤ ਹੋਊਗਾ। ਮਾਨਸਰੋਵਰ ਦੇ ਦਰਸ਼ਨ ਕਰਨ ਨਾਲ ਕੀ ਕਿਸੇ ਨੂੰ ਮੁਕਤੀ ਮਿਲਦੀ ਹੈ? ਕਹਿੰਦੇ ਜੀ ਨਹੀਂ। ਕੋਈ ਸ਼ੁਭ ਉਪਦੇਸ਼ ਮਿਲਦਾ? ਕਹਿੰਦੇ ਜੀ ਨਹੀਂ। ਕਹਿੰਦੇ ਫਿਰ ਉੱਥੇ ਜਾਣ ਦਾ ਫਾਇਦਾ ਕੀ ਹੈ? ਜੜ ਵਸਤੂਆਂ ਦੇਖ ਕੇ ਆਪਣਾ ਸਮਾਂ ਨਸ਼ਟ ਕਰਨਾ ਹੈ ਤਾਂ ਫਿਰ ਲਾਭ ਕੀ ਹੈ ਉੱਥੇ ਜਾਣ? ਅਖੇ ਜੀ ਵੀ ਤੁਸੀਂ ਕਿਹੜਾ ਮਾਨਸਰੋਵਰ ਮੰਨਦੇ? ਮਹਾਰਾਜ ਕਹਿੰਦੇ ਉਹ ਮਾਨਸਰੋਵਰ ਹੈ ਗੁਰੂ ਦਾ ਸਰੂਪ। ਤੁਸੀਂ ਮਾਨਸਰੋਵਰ ਦੀ ਗੱਲ ਕਰਦੇ ਹੋ, ਉਹ ਤਾਂ ਇੱਕ ਸਾਗਰ ਦਾ ਰੂਪ ਹੈ, ਸਮੁੰਦਰ ਦਾ ਰੂਪ ਹੈ ਗੁਰੂ। ਗੁਰੂ ਜਿਹੜਾ ਹੈ ਦਰਿਆ ਦੀ ਨਿਆਈ, ਦਰਿਆ ਫਾਰਸੀ ਦੇ ਵਿੱਚ ਸਮੁੰਦਰ ਨੂੰ ਕਹਿੰਦੇ ਹਨ, ਗੁਰ ਦਰਿਆਓ, ਇਹ ਗੁਰੂ ਦਰਿਆ ਦੀ ਨਿਆਈ ਹੈ ਅਤੇ ਇਸ ਕਰਕੇ ਉਪਦੇਸ਼ ਰੂਪੀ ਪਾਣੀ ਹੈ ਜੀ ਗੁਰ ਸਾਗਰ। ਗੁਰੂ ਇੱਕ ਸਮੁੰਦਰ ਦੀ ਨਿਆਈ ਹੈ ਅਤੇ ਤੁਸੀਂ ਮਾਨਸਰੋਵਰ ਦੇ ਰਤਨਾਂ ਦੀ ਗੱਲ ਕਰਦੇ ਹੋ ਅਤੇ ਰਤਨੀ ਭਰਪੂਰੇ, ਇਹਦੇ ਵਿੱਚ ਕਿਹੜੇ ਰਤਨ ਹਨ ਜੀ ਫਿਰ? ਉਹ ਮਹਾਰਾਜ ਕਹਿੰਦੇ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਭਸ ਕਰਮੇ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਪਲਾਹੀ। ਤੁਸੀਂ ਕਿਹੜੇ ਭੁਲੇਖੇ 'ਚ ਪਏ ਹੋ? ਘਰ ਬਾਰ ਛੱਡ ਕੇ ਜੇ ਤੁਸੀਂ ਮਾਨ ਸਰੋਵਰ ਦੇ ਮੋਤੀ ਹੀਰੇ ਆਦਿ ਇਹਨਾਂ ਦੇ ਵਪਾਰੀ, ਫਿਰ ਤਾਂ ਤੁਸੀਂ ਇੱਕ ਸੰਸਾਰ ਦੇ ਵਪਾਰੀਆਂ ਦੀ ਤਰ੍ਹਾਂ ਤੁਹਾਡੀ ਵਿਰਤੀ ਹੈ, ਬਣ ਕੇ ਵਿਰਤੀ ਹੈ ਫਿਰ ਤੁਹਾਡੀ। ਇਸ ਕਰਕੇ ਕੁਛ ਨਹੀਂ ਹੈ ਜਿਹੜਾ ਤੁਸੀਂ ਪ੍ਰੇਰਨਾ ਕਰਦੇ। ਗੁਰੂ ਸਾਹਿਬ ਦੇ ਕੋਲ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ। ਗੁਰੂ ਸਾਹਿਬ ਦੇ ਸਰੂਪ ਦੇ 'ਚ ਉਪਦੇਸ਼ ਰੂਪੀ ਬਾਣੀ ਹੈ ਜਿਹੜਾ ਪਰਮੇਸ਼ੁਰ ਦਾ ਉਪਦੇਸ਼ ਹੈ, ਇਹਦੇ 'ਚ ਨਾਂ ਰੂਪੀ ਹੀਰੇ ਨੇ। ਕਬੀਰ ਹਰ ਹੀਰਾ ਜਨ ਜੌਹਰੀ, ਤੁਸੀਂ ਜੌਹਰੀ ਬਣੋ। ਵੈਰਾਗ ਰੂਪੀ ਬਚਨ ਜਿਹੜੇ ਨੇ ਉਹ ਰਤਨ ਹੈ। ਗਿਆਨ ਸੰਬੰਧੀ ਜਿਹੜੇ ਬਚਨ ਉਹ ਜਵਾਹਰ ਨੇ। ਇਹ ਉਹ ਹੀਰੇ ਪੰਨੇ ਜਵਾਹਰ, ਭਗਤੀ ਸੰਬੰਧੀ ਬਚਨ ਜਿਹੜੇ ਨੇ ਅਤੇ ਉਹ ਮਣੀਆਂ ਨੇ। ਇਸ ਕਰਕੇ ਇਹ ਜਿਹੜਾ ਸੋਤਾ ਰੂਪੀ ਬਚਨ ਜਿਹੜੇ ਨੇ, ਇਹ ਮੋਤੀ ਨੇ, ਇਹਨਾਂ ਨੂੰ ਪ੍ਰਾਪਤ ਕਰੋ। ਔਰ ਪਰਿਪੂਰਨ ਹੈ ਇਹ ਸਰੋਵਰ, ਜਿਹਦੇ 'ਚ ਕਦੇ ਵੀ ਕਮੀ ਨਹੀਂ ਆਉਂਦੀ ਹੈ।
ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ।
ਕਹਿੰਦੇ ਜੀ ਮਾਨ ਸਰੋਵਰ ਦੇ ਉੱਤੇ ਤਾਂ ਹੰਸ ਜਿਹੜੇ ਨੇ ਉਹ ਮੋਤੀ ਚੁਗਦੇ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਵੀ ਇੱਥੇ ਜਿਹੜਾ ਤੁਸੀਂ ਮਾਨ ਸਰੋਵਰ ਕਹਿੰਦੇ ਹੈ, ਮਹਾਰਾਜ ਕਹਿੰਦੇ ਇਹਦਾ ਦੂਜਾ ਰੂਪ ਜੇ ਤੁਸੀਂ ਸੁਣਨਾ ਹੈ ਤਾਂ ਫਿਰ ਸਾਧ ਸੰਗਤ ਮਾਨ ਸਰੋਵਰ। ਭਾਈ ਸਾਹਿਬ ਭਾਈ ਗੁਰਦਾਸ ਨੇ ਪ੍ਰਮਾਣ ਦਿੱਤਾ ਹੈ, ਸਾਧ ਸੰਗਤ ਹੈ ਮਾਨ ਸਰ, ਸਾਧ ਸੰਗਤ ਹੀ ਮਾਨ ਸਰੋਵਰ ਹੈ। ਅਖੇ ਜੀ ਉਹਦੇ ਵਿੱਚ ਹੀਰੇ ਮੋਤੀ ਹੁੰਦੇ ਹੈ ਅਤੇ ਇੱਧਰ ਕਿਹੜੇ ਨੇ? ਕਹਿੰਦੇ ਇੱਧਰ ਜਿਹੜੇ ਹੀਰੇ ਮੋਤੀ ਨੇ, ਭਾਈ ਬਚਨ ਨਾ ਕਰੋ ਗੁਰਸਿੱਖੋ। ਬੇਨਤੀ ਆ ਜਿਹੜੇ ਕੋਲ ਬੈਠੇ ਦੱਸ ਦਿਓ, ਮੇਰੀ ਗੱਲ ਨਹੀਂ ਸੁਣ ਰਿਹਾ ਇਹ। ਸੰਗਤ ਦੇ ਵਿੱਚ ਸੰਗਤ ਦੀ ਮਰਿਆਦਾ ਨਹੀਂ ਭੰਗ ਕਰੀ ਦੀ ਹੁੰਦੀ। ਜਿਹਦੇ ਨਾਲ ਗੱਲ ਕਰੋ ਉਹਦੇ ਕੰਨਾਂ ਨੂੰ ਇਹ ਪਤਾ, ਕੋਲ ਬੈਠੇ ਨੂੰ ਪਤਾ ਕੀ ਲੱਗ ਜਾਏ। ਪਹਿਲੀ ਤਾਂ ਗੱਲ ਹੈ ਬੋਲਣ ਦੀ ਲੋੜ ਨਹੀਂ ਸੰਗਤ ਵਿੱਚ, ਜੇ ਬੋਲਣ ਦੀ ਲੋੜ ਪਵੇ ਉਹਦੇ ਕੰਨਾਂ 'ਚ ਕਹੋ, ਦੂਜੇ ਨੂੰ ਸੁਣਾਉਣ ਦੀ ਲੋੜ ਨਹੀਂ। ਇੱਥੇ ਤੱਕ ਸੁਣ ਰਹੀ ਹੈ ਤੁਹਾਡੀ ਗੱਲ, ਮੇਰੀ ਗੱਲ ਕਥਾ ਦੀ ਇੱਥੇ ਤੱਕ ਨਹੀਂ ਜਾ ਰਹੀ। ਤੁਹਾਡੇ ਕੋਲ ਇਹ ਜਿਹੜੀਆਂ ਗੁਰਮੁਖ ਰੂਹਾਂ ਜੁੜੀਆਂ ਹੋਈਆਂ ਨੇ, ਇਹਨਾਂ ਦੇ ਸੁਣਨ 'ਚ ਵਿਘਨ ਪੈਂਦਾ। ਇਸ ਕਰਕੇ ਸਰੋਤਾ ਬਣਨ ਦੀ ਥੋੜ੍ਹੀ ਜਿਹੀ ਆਦਤ ਬਣਾਓ। ਅਤੇ ਇਹੋ ਮਹਾਰਾਜ ਸਾਹਿਬ ਜੀ, ਕਿਉਂਕਿ ਕੱਚ ਦਾ ਮਕਾਨ ਹੁੰਦਾ ਹੈ, ਥੋੜ੍ਹੀ ਜਿਹੀ ਟੀਮ ਲੱਗੀ ਉੱਥੇ ਤਰੇੜਾ ਜਾ, ਇਕਾਗਰਤਾ ਭੰਗ ਹੋ ਜਾਂਦੀ ਹੈ। ਇਸ ਕਰਕੇ ਇਹਦੇ 'ਚ ਉਹਦਾ ਬੜਾ ਦੋਸ਼ ਹੁੰਦਾ, ਫਿਰ ਇਕਾਗਰਤਾ ਭੰਗ ਕਰਨ ਵਾਲਾ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ ਆ, ਭਾਈ ਗੁਰਦਾਸ ਸਾਹਿਬ ਜੀ ਜਿਨ੍ਹਾਂ ਨੇ ਚਾਰ ਗੁਰੂਆਂ ਦੀ ਸੰਗਤ ਕੀਤੀ, ਉਹ ਕਹਿੰਦੇ ਸਾਧ ਸੰਗਤ ਹੈ ਮਾਨ ਸਰ, ਹੰਸ ਗੁਰਸਿੱਖ ਵਾਹ। ਇੱਥੇ ਹੰਸ ਕਿਹੜੇ ਨੇ? ਕਹਿੰਦੇ ਗੁਰਸਿੱਖ। ਰਤਨ ਪਦਾਰਥ ਗੁਰ ਸ਼ਬਦ ਕਰ ਕੀਰਤਨ ਖਾਹੋ। ਜਿਹੜਾ ਕਥਾ ਕਰਨੀ ਹੈ, ਕੀਰਤਨ ਕਰਨਾ ਹੈ, ਇਹ ਕੰਨਾਂ ਦੁਆਰਾ ਖਾ ਹੋ ਰਿਹਾ ਹੈ। ਹੁਣ ਰਾਗੀ ਸਿੰਘ ਜੀ ਕੀਰਤਨ ਕਰਦੇ ਸੀ, ਇਹ ਗੁਰ ਸ਼ਬਦ ਹੰਸ ਬਿਰਤੀ ਧਾਰ ਕੇ ਆਪ ਜੀ ਲਾਭ ਪ੍ਰਾਪਤ ਕਰ ਰਹੇ। ਉਹ ਮ੍ਰਿਤੂ ਤੋਂ ਰਹਿਤ ਕਰਨ ਵਾਲੇ ਨਾਮ ਬਾਣੀ ਦੇ ਚੋਗੇ ਨੂੰ ਸੰਤ ਚੁਗ ਹੈ, ਉਹ ਗੁਰਸਿੱਖ ਕਮਾਈਆਂ ਵਾਲੇ ਚੁਗਦੇ ਹੈ, ਨਹੀਂ ਦੂਰੇ। ਵਾਹਿਗੁਰੂ ਪਰਮੇਸ਼ੁਰ ਦੂਰ ਨਹੀਂ ਹੈ, ਹੈ ਨਿਗਟੀ ਪਰ ਭੇਦ ਨਾ ਪਾਇਆ। ਇਹ ਮਾਨ ਸਰੋਵਰ ਦੂਰ ਨਹੀਂ ਹੈ, ਉੱਥੇ ਤਿੱਬਤ ਜਾਣ ਦੀ ਕੀ ਲੋੜ ਹੈ, ਹਿਮਾਲਿਆ ਦੇ ਝੀਲ ਦੇਖਣ ਦੀ ਕੀ ਲੋੜ ਹੈ? ਅਸੀਂ ਤਾਂ ਮਾਨ ਸਰੋਵਰ ਕਰਤਾਰਪੁਰ ਦੇ ਵਿੱਚ ਹੀ ਬਣਾ ਦਿੱਤਾ, ਅਸੀਂ ਤਾਂ ਮਾਨ ਸਰੋਵਰ ਥਾਂ ਥਾਂ 'ਤੇ ਬਣਾ ਦਿੱਤਾ। ਜਿੱਥੇ ਵੀ ਗੁਰਸਿੱਖ ਇਕੱਠੇ ਹੋਣ ਉੱਥੇ ਮਾਨ ਸਰੋਵਰ ਬਣ ਜਾਏ ਅਤੇ ਉੱਥੇ ਹੀ ਕੀਰਤਨ ਨਿਰਮੋਲਕ ਹੀਰੇ ਇਹ ਪ੍ਰਾਪਤ ਹੋ ਜਾਣ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਅੱਗੇ ਦੱਸਦੇ ਹਨ ਜੀ, ਹਰ ਰਸ,
ਹਰ ਰਸ ਚੋਗ ਚੁਗੈ ਪ੍ਰਭ ਭਾਵੈ।
ਜਿਹੜਾ ਇਹ ਚੋਗਾ ਚੁਗਦੇ ਹੈ, ਜਾਨਵਰ ਹੈ ਇੱਕ ਹੰਸ, ਉਹਨੇ ਚੋਗਾ ਚੁਗ ਲਿਆ ਮੋਤੀਆਂ ਦਾ, ਉਹਦੇ ਕਰਮਾਂ 'ਚ ਇਹ ਲਿਖਿਆ ਹੈ। ਅਤੇ ਕਿੱਡੀ ਕੁ ਵੱਡੀ ਗੱਲ ਹੈ ਇਹ, ਜੜ ਵਸਤੂ ਪ੍ਰਾਪਤ ਕੀਤੀ ਹੈ ਉਹਨੇ ਹੰਸ ਨੇ, ਪਰ ਹਰੀ ਦੇ ਨਾਮ ਰਸ ਦੇ ਚੋਗੇ ਨੂੰ ਚੁਗਣ ਵਾਲੇ ਜਿਹੜੇ ਹੰਸ ਵਿਰਤੀ ਵਾਲੇ ਗੁਰਸਿੱਖ ਮਹਾਤਮਾ, प्रभ भाव है वह प्रभु नूं चंगे लगदे है। ये मोती खाण वाले हंस परमात्मा की कोई भगती थोड़ी करते हैं, परमात्मा किन्ने क चंगे लगते हैं। वो तो 84 लख जोन है वाहिगुरू ने पैदा की, रिजक दिया सब हों को तदका। इस करके उस सरोवर की जान की लोड़ नहीं, इस सरोवर की जान की लोड़ है जी।
सरोवर में हंस प्राण पत पावे,
ये जड़ा गुरु रूप सरोवर है, सतसंगत रूपी सरोवर है। मैं कि ये दे विच जिहड़े गुरसिख हंस हैं, प्राणा का पति कौन है जी? वाहिगुरु। वो प्राणा के पति को प्राप्त कर लेंगे ना, उत्थे मान सरोवर से जाके दसो भी रब की प्राप्ति हो। ये सिद्धां दे हिरदे ठंडे ठार कर दते गुरु नानक ने। करतारपुर साहब बैठे उपदेश दे रहे, जो सिद्धां प्रसाए उपदेश होया तो अज आप आनंद माण रहे हैं मुख वाक के रूप के। प्रथाएं साखी महापुरख बोलते, सांझी सगल जहान है, सारे संसार की सांझी बन जाती है। तो इस प्रकार फिर महाराज साहब जी ते हंस जिहड़ा सासन जी, थोड़ा जा समझण वाली बात है, जिन्हें भी पंछी हैं आंडिया तो पैदा होने वाले, सब तो बड़ी महानता इन जानवरों के हंस की है। पंछियों में हंस, मेघराजन में शार्दूल, चार पायां दे विच शेर ते पंछियां दे विच हंस, ये दो दी बड़ी महानता है। और जो वाहिगुरु ने हंस नूं समर्था बख्शी है किसे जानवर नूं, एक उड़ान भर के ना, ते एक उड़ान भरन तो 400 कोह दे विच उहनूं हेठां उतर के आराम करन दी लोड़ नहीं। उहदे खंभां विच इन्ना बल है, 400 कोह दी उड़ारी है, 400 कोह दा पाड़ा है समुंदर दा, एक किनारे तो उड़ारी भर के अगले किनारे ते पहुँच जांदा है ते उह थकदा नहीं, इन्नी एनर्जी है उहदी। जदों कि बाकी दे पंछी जिहड़े ने उहनां दी उड़ान इन्नी नहीं है। कारण की है? उहदा खाणा बड़ा श्रेष्ठ है, मोती खांदा है। हुण बगला जिहड़ा है उहदा बिल्कुल सरूप उस तरह दा ही है जिहा जिहा हंस दा, खंभ भी उहे जिहे ने, रंग भी उहे जिहा, चुंझ भी उहे जिही है, पैर भी उहे जिहे ने। उहदे च शक्ति क्यों नहीं है? उहदा खाणा ठीक नहीं है। हंसा हीरा मोती चुगना, बग डड्डा भालण जावे, वह मच्छियां डड्डियां खाण वाला की कर सकता मुकाबला उसका? जे वो खाना मोती, जेड़े जेड़े मोती है, मैं इस पास बहुत ना जाव, शब्द बहुत मेरा है। आयुर्वैदिक दे विच हार्ट की सब तो जिहड़ी पावरफुल वधिया मैडिसन है ना, देसी दवाइयां च जिहदा मुकाबला मैडिकल साइंस नहीं कर सकी है, वह मोती पिस्ती है। मोती नू रगड़ रगड़ के वैद उहदी दवाई बनाउंदे, ते जिहनू हार्ट अटैक दा एक जां दो दौरे पहले होण, हार्ट अटैक हो ले होण दो, अगर परवाल पिस्ती मोती पिस्ती रला के उसनू दित्ती जाए, हार्ट अटैक हो के नहीं मरदा हूं, तां उहने मरना ही आ पूरी हो के। कारण की है? मोती दे विच दिल नू ताकत देण दी इन्नी समर्था है कि हंस उहदा खाणा खांदा है, वह 400 कोह तक भी उहदा दिल उहदा साथ दिंदा रहिंदा है, उड़दे ही जांदा रहिंदा है। जदों कि मनुख नू ही हौंकनी चढ़ जांदी है थोड़ा जिहा तेज तुर के, देखो क्योंकि साडा खाणा तुसीं भी जाणदे हो की खाने हो, मैं भी आ अन्न ही खा रहे हां, पर की गल, असीं बहुती थोड़ी खा रहे। इसे तरह जिहड़े हंस गुरसिख न, हंस की चुंझ दे विच एक तासीर ऐसी है जिहड़ी किसी जानवर दे है नहीं। दुध दे विच हंस चुंझ पा देवे कुछ भी ना होर करे, मनुख ने तो जदों दुध दे विचों पानी अलग करना है, पनीर कढ़ना है, बड़ा झंझट करना पैंदा है, बड़ी देर इंतजार करना पैंदा है पानी नूं कढ़न वास्ते। हंस नूं एक छिण दे चुंझ पाई ते सारा पानी अलग ते दुध अलग हो जांदा है। ਦੁੱਧ ਦੇ ਏਡੇ ਏਡੇ ਫੋਟੋ ਖਾ ਲੈਂਦਾ ਅਤੇ ਪਾਣੀ ਸਾਰਾ ਛੋੜ ਦਿੰਦਾ। ਉਹਦੀ ਚੁੰਝ ਦੇ ਵਿੱਚ ਇਸ ਤਰ੍ਹਾਂ ਦੀ ਤਾਸੀਰ ਰੱਖ ਲਿਆ। ਇਹਦਾ ਸਾਡੇ ਨਾਲ ਕੀ ਸੰਬੰਧ ਹੈ? ਅੰਮ੍ਰਿਤ ਵੇਲੇ ਜਿਹੜੀ ਕਥਾ ਕਰ ਰਹੇ ਹਾਂ, ਸਾਡੇ ਨਾਲ ਸੰਬੰਧ ਇਹ ਹੈ ਵੀ ਹੰਸ ਦੇ ਕੋਲ ਚੁੰਝ ਹੈ, ਹੰਸ ਦੇ ਕੋਲ ਉੱਡਣ ਦੇ ਲਈ ਦੋ ਪਰਨ, ਹੰਸ ਦੇ ਕੋਲ 400 ਕੋਹ ਦੀ ਉਡਾਨ ਸਮੁੰਦਰ ਨੂੰ ਪਾਰ ਕਰਨ ਦੀ ਸਮਰੱਥਾ ਹੈ, ਅਤੇ ਹੰਸ ਰੂਪ ਗੁਰਸਿੱਖ ਦੇ ਕੋਲ ਬੁੱਧ ਰੂਪ ਚੁੰਝ ਹੈ। ਇਹ ਮਾਇਆ ਪਾਣੀ ਰੂਪ ਹੈ, ਬ੍ਰਹਮ ਦੁੱਧ ਰੂਪ ਹੈ। ਮਾਇਆ ਨੂੰ ਲੱਗ ਕਰਕੇ ਦੁੱਧ ਨੂੰ ਗ੍ਰਹਿਣ ਕਰਨਾ ਹੰਸ ਨੇ, ਇਹ ਉਹਦਾ ਖਾਣਾ ਹੈ। 400 ਕੋਹ ਦੀ ਉਡਾਰੀ ਆ ਸੰਸਾਰ ਸਮੁੰਦਰ ਨੂੰ ਇੱਕੋ ਹੀ ਉਡਾਣ ਵਿੱਚ ਪਾਰ ਕਰਨਾ ਉਸਨੇ। ਉਹ ਕੀ ਹੈ? ਇੱਕ ਕਿਨਾਰੇ ਤੋਂ ਉਡਾਣ ਭਰਦਾ ਹੈ, ਦੂਸਰੇ ਕਿਨਾਰੇ ਚਲਿਆ ਜਾਂਦਾ ਹੈ। ਪਹਿਲਾ ਕਿਨਾਰਾ ਗੁਰੂ ਦੇ ਉਪਦੇਸ਼ ਦਾ, ਦੂਜਾ ਮੁਕਤੀ ਰੂਪੀ ਕਿਨਾਰਾ ਹੈ। ਚੌਥੇ ਪਦ ਦੇ ਅੰਦਰ 400 ਕੋਹ ਦੀ ਉਡਾਰੀ ਤਰ੍ਹਾਂ ਚਾਰ ਪਦਨ, ਤੀਨ ਵਿਆਪੈ ਜੋਤ ਕੋ ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ। ਉਹ ਇੱਕੋ ਹੀ ਉਡਾਣ ਭਰੀ ਹੈ, ਇੱਕੋ ਮਨੁੱਖਾ ਸਰੀਰ ਦੇ ਅੰਦਰ ਇੱਕ ਉਡਾਰੀ ਜਾਂ ਆਪਣੇ ਨਿਰੰਕਾਰ ਦੇ ਦੇਸ਼ 'ਤੇ ਜਾ ਪਹੁੰਚਿਆ, ਸੰਸਾਰ ਸਮੁੰਦਰ ਤੋਂ ਇੱਕ ਉਡਾਣ ਦੇ ਵਿੱਚ ਪੂਰਾ ਹੋ ਗਿਆ। ਬੜਾ ਕੁਛ ਹੈ ਹੰਸ ਦੇ ਲਈ ਕਹਿਣ ਵਾਲਾ, ਰਹੋ ਵਿਚਾਰ। ਅਤੇ ਮਹਾਰਾਜ ਸਾਹਿਬ ਜੀ ਕਹਿੰਦੇ, ਇਉਂ ਗੁਰਸਿੱਖ ਹੰਸ ਹੋ ਕੇ ਸੰਤ ਜਨ ਇਹ ਚੋਗ ਨੂੰ ਚੁਗਦੇ ਹੈ ਅਤੇ ਪ੍ਰਾਣਾਂ ਦੇ ਪਤੀ ਵਾਹਿਗੁਰੂ ਨੂੰ ਪਾ ਲੈਂਦੇ ਹਨ।
ਕਿਆ ਬਗ ਬੱਪੜਾ ਛੱਪੜੀ ਨਾ ਆਏ,
ਬਗ ਨਾਮ ਬੱਪੜਾ ਵਿਚਾਰੇ ਦਾ, ਜਿਵੇਂ ਕਹਿੰਦੇ ਜਿਹੜਾ ਉਹਦੀ ਭਾਵੇਂ ਸ਼ਕਲ ਤਾਂ ਹੈਗੀ ਹੰਸ ਵਰਗੀ, ਪਰ ਹੰਸ ਥੋੜ੍ਹੀ ਬਣ ਜਾਣਾ। ਕਿਆ ਬਗ ਬੱਪੜਾ ਛੱਪੜੀ ਨਾ ਆਏ, ਉਹਦੇ ਕਰਮਾਂ 'ਚ ਛੱਪੜੀਆਂ ਲਿਖੀਆਂ ਹੋਈਆਂ, ਮੈਲੀਆਂ ਕਚਾਲੀਆਂ ਡੱਡੀਆਂ ਮੱਛੀਆਂ ਖਾਈ ਜਾਂਦਾ, ਅਤੇ ਉੱਥੇ ਜੇ ਉਹ ਕਿਤੇ ਨਹਾਉਣਾ ਵੀ ਚਾਹੇ ਤਾਂ ਉਹਦਾ ਚਿੱਕੜ ਦੇ ਨਾਲ ਲਿਬੜ ਜਾਂਦੇ ਨੇ ਖੰਭ। ਅਤੇ ਜਿਹੜਾ ਭਾਈ ਪਖੰਡੀ ਹੈ, ਪਖੰਡ ਕਰਨ ਵਾਲਾ, ਉਹ ਬਗਲਾ ਹੈ। ਅਤੇ ਉਹ ਬਗਲਾ ਜਿਹੜਾ ਵਿਸ਼ਿਆਂ ਰੂਪੀ ਛੱਪੜ ਦੇ ਵਿੱਚ, ਵਿਸ਼ਿਆਂ ਦੇ ਚਿੱਕੜ ਦੇ ਵਿੱਚ ਨਹਾਉਂਦਾ, ਡੱਡੀਆਂ ਮੱਛੀਆਂ ਅਤੇ ਵਿਸ਼ੇ ਵਿਕਾਰ ਭੋਗਣ ਰੂਪੀ ਕਰਦਾ, ਇਸ ਕਰਕੇ ਕਿਆ ਵਾ ਬੱਪੜਾ ਛੱਪੜੀ ਨਾ ਆਏ। ਕੀ ਹੋ ਗਿਆ ਉਹਦੇ 'ਚ ਨਹਾ ਕੇ? ਕੀ ਹੋਏਗਾ?
ਕੀਚੜ ਡੁੱਬੈ ਮੈਲ ਨਾ ਜਾਏ,
ਉਹ ਵਿਸ਼ਿਆਂ ਦੇ ਚਿੱਕੜ ਵਿੱਚ ਡੁੱਬ ਗਿਆ, ਮੈਲ 'ਚ ਹੋਰ ਵਾਧਾ ਹੋ ਗਿਆ। ਜਨਮ ਜਨਮ ਕੀ ਇਸ ਮਨ ਕੋ ਮਨ ਲੱਗ ਗਈ, ਮੈਲ ਦੇ 'ਚ ਹੋਰ ਵਾਧਾ ਹੋ ਗਿਆ, ਰਾਗ ਦਵੈ ਦੀ ਹੋਰ ਮੈਲ ਲੱਗ ਗਈ ਉਸਨੂੰ।
ਰਹਾਓ
ਅਸਾਈ ਦੇ ਕੇ ਫਰਮਾਉਂਦੇ ਜੇ,
ਰੱਖ ਰੱਖ ਚਰਨ ਧਰੇ ਵਿਚਾਰੀ,
ਕਹਿੰਦੇ ਜਿਹੜੇ ਗੁਰਸਿੱਖ ਨੇ ਉਹ ਸਾਧ ਸੰਗਤ ਰੂਪੀ ਸਰੋਵਰ ਵੱਲ ਨੂੰ ਜਾਂਦਿਆਂ ਆਪਣੇ ਜਿਹੜੇ ਚਰਨ ਅਤੇ ਮਨ ਰੂਪੀ ਜਿਹੜਾ ਪੈਰ ਹੈ ਉਹਨੂੰ ਵਿਚਾਰ ਵਿਚਾਰ ਕੇ ਸੰਕਲਪ ਕਰਦੇ ਆ, ਮੈਨੂੰ ਕੋਈ ਮਾੜਾ ਸੰਕਲਪ ਨਾ ਫੁਰੇ। ਵਿਚਾਰ ਵਿਚਾਰ ਕੇ ਜੇ ਫੁਰਦਾ ਉਹਨੂੰ ਜਦੇ ਰੋਕਦੇ ਆ, ਮਨ ਲੋਚੇ ਬੁਰਾਈਆਂ ਗੁਰਸ਼ਬਦ ਦੀ, ਇਹ ਮਨ ਹੋੜੀ ਹੈ। ਅਤੇ ਇਉਂ ਵਿਸ਼ਿਆਂ ਵੱਲੋਂ ਰੋਕ ਰੋਕ ਕੇ, ਰੱਖਿਆ ਕਰਕੇ ਵਿਸ਼ਿਆਂ ਵੱਲੋਂ ਅਤੇ ਰੱਖ ਕਰਕੇ ਗੁਰੂ ਦੇ ਚਰਨਾਂ ਵਿੱਚ, ਅਤੇ ਇਉਂ ਮਨ ਦੇ ਉੱਤੇ ਪਹਿਰਾ ਦਿੰਦੇ ਹਾਲ ਵੇਲੇ। ਸੰਤ ਬਾਬਾ ਸ਼ਾਮ ਸਿੰਘ ਜੀ ਹੋਏ ਅੰਮ੍ਰਿਤਸਰ ਸਾਹਿਬ ਦੀ ਧਰਤੀ ਵਿੱਚ, ਜਿਨ੍ਹਾਂ ਦੀ ਸੰਗਤ ਬਾਬਾ ਗੁਰਮੁਖ ਸਿੰਘ ਨੇ ਵੀ ਕੀਤੀ ਹੈ, ਜਿੱਥੋਂ ਕਾਰ ਸੇਵਾ ਦੀ ਪ੍ਰਣਾਲੀ ਚੱਲੀ ਹੈ। ਉਹ ਬਾਬਾ ਸ਼ਾਮ ਸਿੰਘ ਜੀ 70 ਸਾਲ ਸਰਿੰਦਾ ਫੜ ਕੇ ਹਰਿਮੰਦਰ ਸਾਹਿਬ ਦੇ ਕੀਰਤਨੀਏ ਬਣੇ। ਮੇਰਾ ਖਿਆਲ ਹੈ ਵੀ ਜਦ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਹੈ ਸਾਡੇ ਗੁਰੂ ਸਾਹਿਬ ਨੇ, ਉਦੋਂ ਤੋਂ ਲੈ ਕੇ ਅੱਜ ਤੱਕ ਇਹ ਪਹਿਲਾ ਰਾਗੀ ਸੀ ਬਾਬਾ ਸ਼ਾਮ ਸਿੰਘ। ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਜਿਹਦੇ ਵਿੱਚ ਦੋ ਗੱਲਾਂ ਜਿਹੜੀਆਂ ਸੀ, ਪਹਿਲੀ ਗੱਲ ਕਿ 70 ਸਾਲ ਬਿਨਾਂ ਨਾਂਗਾ ਕੀਰਤਨ ਕੀਤਾ। 70 ਸਾਲ 'ਚ ਦੇਖੋ ਕਿਤੇ ਸਰੀਰ ਢਿੱਲਾ ਵੀ ਹੋਇਆ ਹੋਊਗਾ, ਹਨੇਰੀਆਂ ਵੀ ਝੱਖੜ ਵੀ ਚੱਲੇ ਹੋਣਗੇ, ਨਾਂਗਾ ਕੋਈ ਨਹੀਂ 70 ਸਾਲ ਵਿੱਚ। ਨੰਬਰ 2, 70 ਸਾਲ ਦੀ 1 ਰੁਪਈਆ ਤਨਖਾਹ ਨਹੀਂ ਲਈ ਗੁਰੂ ਦੀ ਗੋਲਕ ਦਾ, ਇੱਕ ਰੁਪਈਆ ਵੀ ਉਹਨਾਂ ਨੇ ਨਹੀਂ ਲਿਆ, ਅਤੇ ਨਿਸ਼ਕਾਮ ਕੀਰਤਨ ਕੀਤਾ। ਅਤੇ ਇਹਨੂੰ ਕੀਰਤਨ ਨੂੰ ਬੰਦਗੀ ਨਹੀਂ ਕਹਾਂਗੇ ਤਾਂ ਹੋਰ ਕੀ ਕਹਾਂਗੇ ਫਿਰ? ਇਹ ਹੰਸ ਨਹੀਂ ਤਾਂ ਕਹਾਂਗੇ ਜੇ ਗੁਰਸਿੱਖਾਂ ਨੂੰ, ਹੋਰ ਕੀ ਕਹਾਂਗੇ? ਉਹਨਾਂ ਦੀ ਸੰਗਤ ਕਰਨ ਵਾਲੇ ਬਾਬਾ ਅਤਰ ਸਿੰਘ ਜੀ ਵਰਗੇ ਮਹਾਂਪੁਰਸ਼ ਵੀ ਚੱਲ ਕੇ ਗਏ। 4 ਘੰਟੇ ਰੋਜ਼ ਹੱਥੀਂ ਸੇਵਾ ਕਰਦੇ ਸੀ, ਛਵੀਲ 'ਤੇ ਬੈਠ ਕੇ ਪਾਣੀ ਪਿਆਉਂਦੇ, ਔਰ ਲੋਕ ਖੜ੍ਹੇ ਹੁੰਦੇ ਸੀ ਸੱਜੇ ਖੱਬੇ ਕਿ ਬਾਬਾ ਸ਼ਾਮ ਸਿੰਘ ਦੇ ਦੀਦਾਰ ਹੋ ਜਾਣ ਜਾਂਦਿਆਂ ਜਾਂਦਿਆਂ। ਇਹੋ ਜਿਹੇ ਕਰਨੀ ਵਾਲੇ ਗੁਰਸਿੱਖ ਸੀ। ਉਹ ਇਸ ਕਰਕੇ ਜਿਹੜਾ ਕੀਰਤਨ ਕਰਨਾ ਹੈ, ਅਤੇ ਐਸੇ ਜਿਹੜੇ ਮਹਾਂਪੁਰਸ਼ ਨੇ ਉਹ ਬਾਬਾ ਸ਼ਾਮ ਸਿੰਘ ਨੂੰ ਕਿਸੇ ਨੇ ਪੁੱਛਿਆ, ਮਹਾਰਾਜ ਜੀ ਮਨ ਨਹੀਂ ਟਿਕਦਾ ਹੈ। ਉਹ ਕਹਿੰਦੇ ਭਾਈ ਤੁਸੀਂ ਮਨ ਦੀ ਪਹਿਰੇਦਾਰੀ ਨਹੀਂ ਕਰਦੇ, ਜਦੋਂ ਪਹਿਰੇਦਾਰ ਹੀ ਨਹੀਂ ਹੈ ਫਿਰ ਤਾਂ ਉੱਥੇ ਕੁਛ ਵੀ ਹੋ ਸਕਦਾ। ਉਹ ਕਹਿੰਦੇ ਜੀ ਗੱਲ ਸਮਝੇ ਨਹੀਂ, ਕਹਿੰਦੇ ਜਦੋਂ ਕਿਤੇ ਮਨ ਜਾਂਦਾ ਹੈ ਉਦੋਂ ਸ਼ਬਦ ਦਾ ਪਹਿਰਾ ਕਰੋ ਉਹਦੇ 'ਤੇ, ਗੁਰਸ਼ਬਦ ਦੀ ਹੀ ਮਨ ਹੋ ਰਹੀ ਹੈ। ਇਹ ਉਹਨਾਂ ਦਾ ਬਚਨ ਸੀ ਬ੍ਰਹਮ ਗਿਆਨੀਆਂ ਦਾ। ਹਾਂਜੀ ਅੱਗੇ ਫਰਮਾਨ ਕਰਦੇ ਹਨ ਜੀ,
ਦੁਬਿਧਾ ਛੋੜ ਭਏ ਨਿਰੰਕਾਰੀ,
ਅਤੇ ਜਿਹੜਾ ਭਾਈ ਦੁਬਿਧਾ ਦੋ ਬਿਨਾਂ ਇਹ ਕੰਮ ਕਰਾਂ ਨਾ ਕਰਾਂ, ਇਹਨੂੰ ਦੁਬਿਧਾ ਕਹਿੰਦੇ, ਇਹ ਠੀਕ ਹੈ ਜਾਂ ਗਲਤ ਹੈ, ਇਹ ਦੁਬਿਧਾ ਹੈ। ਦੁਬਿਧਾ ਨੂੰ ਛੱਡ ਕੇ ਅਕਾਲ ਪੁਰਖ ਦਾ ਸਰੂਪ ਹੀ ਬਣ ਗਿਆ। ਦੁਬਿਧਾ ਬੌਰੀ ਮਨ ਬੌਰ ਆਇਆ ਝੂਠੇ ਲਾਲਚ, ਇਹਨ ਦੁਬਿਧਾ ਘਰ ਬਹੁਤੇ ਗਾਲੇ, ਇਹ ਦੋ ਵਿਧਾਂ ਛੱਡ ਦੇਣੀਆਂ, ਨਿਸ਼ਚਾ ਨਿਰੰਕਾਰ ਅਤੇ ਨਿਰ ਆਕਾਰ ਜੋ ਵਾਹਿਗੁਰੂ ਹੈ, ਅਤੇ ਉਹਦੇ ਨਾਲ ਬਿਰਤੀ ਜੋੜ ਲੈਣੀ, ਉਹਦਾ ਸਰੂਪ ਹੋ ਗਏ ਨੇ ਫਿਰ ਉਹ।
ਮੁਕਤ ਪਦਾਰਥ ਹਰ ਰਸ ਚਾਖੇ,
ਮੁਕਤੀ ਰੂਪ ਪਦਾਰਥ ਦਾ ਨਾਮ ਰੂਪੀ ਰਸ ਚੱਕ ਕੇ ਮੁਕਤੀ ਰੂਪ ਪਦਾਰਥ ਪ੍ਰਾਪਤ ਕੀਤੀ ਉਹਨਾਂ ਨੇ ਜੀ, ਇਹ ਰਸ ਚੱਕਿਆ ਹੈ ਨਾਮ ਦਾ।
ਆਵਣ ਜਾਣ ਰਹੇ ਗੁਰ ਰਾਖੇ,
ਆਉਣਾ ਜਾਣਾ ਉਹਨਾਂ ਦਾ ਰਹਿ ਗਿਆ, ਜੰਮਣ ਮਰਨਾ, ਆਉਣ ਜਾਣ ਕੇ ਜੰਮਣ ਮਰਨਾ, ਜਿਹਨਾਂ ਦੇ ਰਾਖੇ ਗੁਰੂ ਸਾਹਿਬ ਜੀ ਹੋ ਗਏ। ਇਸ ਕਰਕੇ ਉਹ ਗੁਰੂ ਨਾਨਕ ਦੇ ਚਰਨਾਂ ਦਾ ਆਸਰਾ ਜਿਨ੍ਹਾਂ ਨੇ ਤੱਕਿਆ ਹੈ।
ਸਰਵਰ ਹੰਸਾ ਛੋੜ ਨਾ ਜਾਏ,
ਗੁਰੂ ਰੂਪ ਸਰੋਵਰ ਨੂੰ, ਸਾਧ ਸੰਗਤ ਰੂਪੀ ਸਰੋਵਰ ਨੂੰ ਹੰਸ ਗੁਰਸਿੱਖ ਕਦੇ ਛੱਡ ਕੇ ਜਾਂਦੇ ਨਹੀਂ ਕਿਤੇ, ਭਾਵ ਹਮੇਸ਼ਾ ਹੀ ਮਿਲ ਸਾਧ ਸੰਗਤ ਭਜ ਕੇਵਲ ਨਾਮ, ਉਹ ਸੰਗਤ ਦੇ ਵਿੱਚ ਮਿਲ ਕੇ ਪਰਮੇਸ਼ਰ ਦੀ ਚਿੰਤਾ ਚਿੰਤਨ ਜਿਹੜਾ ਵਾਹਿਗੁਰੂ ਦਾ ਕਰਦੇ ਹਨ।
ਪ੍ਰੇਮ ਭਗਤ ਕਰ ਸਹਿਜ ਸਮਾਏ,
ਪ੍ਰੇਮਾ ਭਗਤੀ, ਇੱਕ ਤਾਂ ਇਕੱਲੀ ਭਗਤੀ ਹੈ ਵਾਹਿਗੁਰੂ 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 ਕਹਿ ਰਹੇ, ਇਹ ਇਕੱਲੀ ਭਗਤੀ ਹੋ, ਇੱਕ ਪ੍ਰੇਮ ਦੇ ਸਹਿਤ ਵਾਹਿਗੁਰੂ ਕਹਿਣਾ, ਇੱਕ ਵਾਹਿਗੁਰੂ ਕਹਿਣ ਦੇ ਨਾਲ ਰੋਮਟੇ ਵੀ ਖੜ੍ਹੇ ਹੋ ਜਾਂਦੇ ਨੇ, ਇੱਕ ਵਾਹਿਗੁਰੂ ਕਹਿਣਾ ਕੁਛ ਵੀ ਨਹੀਂ ਹੁੰਦਾ, ਬੜਾ ਫਰਕ ਹੈ। ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ, ਪ੍ਰੇਮ ਦੇ ਸਹਿਤ ਉਹਨੂੰ ਕਹਿੰਦੇ ਪ੍ਰੇਮਾ ਭਗਤੀ। ਪ੍ਰੇਮਾ ਭਗਤੀ ਕਰਕੇ ਸਹਿਜ ਨਾਮ ਗਿਆਨ ਦਾ, ਭਗਤੀ ਤੋਂ ਬਾਅਦ ਗਿਆਨ ਦਾ ਮਾਰਗ ਖੁੱਲ੍ਹ ਜਾਂਦਾ ਹੈ ਅਤੇ ਉਹਦੇ 'ਚ ਸਮਾ ਜਾਂਦੇ ਨੇ, ਜਾਂ ਗਿਆਨ ਦੁਆਰਾ ਵਾਹਿਗੁਰੂ ਦਾ ਸਰੂਪ ਹੋ ਜਾਂਦੇ ਹਨ।
ਸਰਵਰ ਮੈਂ ਹੰਸ ਹੰਸ ਮਹਿ ਸਾਗਰ,
ਇਹ ਗੁਰੂ ਰੂਪੀ ਸਰੋਵਰ ਦੇ ਵਿੱਚ ਗੁਰਸਿੱਖ ਰੂਪੀ ਹੰਸ ਅਤੇ ਹੰਸ ਰੂਪ ਗੁਰਸਿੱਖਾਂ ਦੇ ਵਿੱਚ ਸਾਗਰ ਓਤ ਪੋਤ ਰਿਸ਼ਤਾ ਹੈ, ਜਿਵੇਂ ਤਾਣਾ ਪੇਟਾ ਸ਼ਬਦ ਦੋ ਨ ਸੂਤ ਇੱਕ ਜਿਉਂ ਤਾਣਾ ਪੇਟਾ, ਉਹ ਉਹਨਾਂ ਦੀ ਪਰਵ ਜਿਹੜੀ ਜੋਤ ਸੀ ਪ੍ਰਤਕ ਜੋਤ ਅਦਵੈ ਅਨੰਦ ਜੋਤ ਦੇ ਵਿੱਚ ਸਮਾ ਜਾਂਦੀ ਹੈ, ਇੱਕ ਰੂਪ ਹੋ ਜਾਂਦੇ ਨੇ।
ਅਕਥ ਕਥਾ ਗੁਰ ਬਚਨੀ ਆਦਰ,
ਇਹ ਕਥਾ ਜਿਹੜੀ ਅਕਥ ਵਾਹਿਗੁਰੂ ਦੀ ਹੈ, ਜਿਹੜਾ ਕਥਨੀ ਦਾ ਵਿਸ਼ਾ ਹੈ, ਸ਼ਕਤੀ ਬਿਰਤੀ ਕਰਕੇ ਉਹ ਅਕਥ ਹੈ, ਲੱਖਣਾ ਬਿਰਤੀ ਕਰਕੇ ਉਸ ਦੀ ਵਿਆਖਿਆ ਕੀਤੀ ਜਾਂਦੀ ਹੈ। ਅਕਥ ਕਥਾ ਗੁਰ ਬਚਨੀ ਆਦਰ, ਗੁਰੂ ਦੇ ਬਚਨਾਂ ਦੁਆਰਾ ਆਦਰ ਸਤਿਕਾਰ ਵੀ ਮਿਲਦਾ ਉਹਨਾਂ ਨੂੰ, ਲੋਕ ਪ੍ਰਲੋਕ ਵਿੱਚ ਆਦਰ ਹੁੰਦਾ ਹੈ, ਧਰਮਰਾਜ ਵੀ ਉਹਨਾਂ ਦਾ ਆਦਰ ਕਰਦਾ ਹੈ ਜਿਹੜੇ ਇਸ ਅਵਸਥਾ ਦੇ ਮਾਲਕ ਹਨ, ਜਾਂ ਉਹ ਗੁਰੂ ਦੇ ਬਚਨਾਂ ਦਾ ਆਦਰ ਸਤਿਕਾਰ ਕਰਦੇ ਹਨ।
ਸੁਨ ਮੰਡਲ ਇੱਕ ਜੋਗੀ ਬੈਸੇ,
ਸੁਨ ਮੰਡਲ ਇਹ ਅਫੁਰ ਅਵਸਥਾ ਦਾ ਨਾਂ ਹੈ, ਅੰਤਰ ਸੁਨੰ ਬਾਹਰ ਸੁਨੰ ਤ੍ਰਿਪਵਨ ਸੁਨੰ ਸੁਨੰ ਚੌਥੇ ਸੁਨੇ ਜੋ ਨਰ ਜਾਣੇ ਤਾਂ ਕੋ ਪਾਪ ਨ ਪੁੰਨ। ਸੁਨ ਮੰਡਲ ਇੱਕ ਜੋਗੀ ਬੈਸੇ, ਉੱਥੇ ਜਿਹੜਾ ਇਹ ਜੀਵ ਆਤਮਾ ਹੈ ਜੋਗੀ ਦੀ ਨਿਆਈ ਹੋਈ ਹੈ, ਅਤੇ ਉਹ ਫਿਰ ਅਫੁਰ ਅਵਸਥਾ ਦੇ ਵਿੱਚ ਜਦੋਂ ਉਹ ਸੁਨ ਮੰਡਲ ਦੇ ਵਿੱਚ ਫੁਰਨੇ ਰਹਿਤ ਦੁਨੀਆਂ ਦੇ ਵਿੱਚ ਚਲਿਆ ਜਾਂਦਾ ਹੈ, ਫੁਰਨਿਆਂ ਦੇ ਸਾਗਰ ਵਿੱਚ ਗੋਤੇ ਖਾ ਰਹੇ ਮਨ ਲਹਿਰਾਂ ਤੋਂ ਜਿਹੜਾ ਖਹਿੜਾ ਛੁਡਾ ਕੇ ਤਾਂ ਦੇ, ਕਿੱਡੀ ਸੋਹਣੀ ਦੁਨੀਆ ਹੈ ਫੁਰਨਿਆਂ ਤੋਂ ਉੱਪਰ, ਫੁਰਨਿਆਂ ਨੂੰ ਪਲ ਭਰ ਭੁਲਾ ਕੇ ਤਾਂ ਦੇਖ, ਫੁਰਨਿਆਂ ਖਿਆਲਾਂ ਦੀ ਜਿੱਥੇ ਨਹੀਂ ਪਹੁੰਚੋ ਤੇ ਉਸ ਆਲਮ ਦੀ ਮਸਤੀ ਅਜਮਾ ਕੇ ਤਾਂ ਦੇਖ, ਮਿਲ ਜਾਏਗਾ ਸੁਖ ਚੈਨ ਸਦੀਵੀ ਫੁਰਨੇ ਰਹਿਤ ਦੁਨੀਆਂ 'ਚ ਆ ਕੇ ਤਾਂ ਦੇਖ, ਤੂੰ ਕਿਸੇ ਹੋਰ ਦੁਨੀਆਂ ਦਾ ਬੰਦਾ, ਫੁਰਨੇ ਰਹਿਤ ਦੁਨੀਆਂ ਆ, ਤੂੰ ਚੁਸਤੀਆਂ ਚਲਾਕੀਆਂ ਹੇਰਾ ਫੇਰੀਆਂ ਆਪਣੇ ਆਪ ਨੂੰ ਬੜਾ ਦਿਗਮਾਗੀ ਸਮਝ ਕੇ, ਮੈਂ ਇਹਨੂੰ ਬੁੱਧੂ ਬਣਾ ਦਿੱਤਾ, ਮੈਂ ਇਹਨੂੰ, ਇਹ ਕਿਹਾ ਹੈ, ਤੂੰ ਖੁਦ ਦਾ ਨੁਕਸਾਨ ਕਰ ਰਿਹਾ ਕਿਸੇ ਦਾ ਨਹੀਂ, ਇਹ ਮਨ ਚੰਚਲਾ ਚਤਰਾਈ ਕਿਹਨੇ ਨਾ ਪਾਇਆ। ਇਸ ਕਰਕੇ ਇਹ ਅਫੁਰ ਅਵਸਥਾ ਹੈ ਜਿਹਨੂੰ ਮਹਾਰਾਜ ਸਾਹਿਬ ਨੇ ਕਿਹਾ, ਸਿਮਰਨ ਕਰਦੇ ਕਰਦੇ ਫੁਰਨੇ ਤੋਂ ਰਹਿਤ ਦੁਨੀਆਂ ਦੇ ਵਿੱਚ ਚਲੇ ਜਾਣਾ, ਇਹਨੂੰ ਸੁਨ ਮੰਡਲ ਕਹਿੰਦੇ ਹਨ ਜੀ।
नार ना पुरख कह हो को कैसे।
जिस ते नार इस्त्री पुरख पुरश का कोई भेद नहीं रहिंदा, ये अवस्था बनी कबीर साहब की। उन्होंने फिर उच्ची बुलंद आवाज भी कहा, एते औरत मर्दा साजे ये सब रूप तुम्हारे। हे मेरे परमात्मा तेरा ही रूप है, मैनू औरत नहीं दिसदी, पुरश नहीं दिसदा, मैनू तू ही दिसदा सारिआं दे विच। नार ना पुरख कहो को कैसे, कैसे कहेगा भी इस्त्री है पुरश है। जे इस्त्री रूप का संकल्प है तो ही भी सफर होएगा, पुरश रूप का संकल्प है ता ही। नंबर दो, दूसरा अर्थ है संप्रदाय दे विच नार माया नू कहिंदे, पुरख ईश्वर नू कहिंदे। उते ईश्वर दा ते माया दा ये भेद नहीं रहा। ईश्वर दे जड़े खट गुण, उत्पत लेता पालना अंतर जामी जान, जीव गतागत करम फुल, खट गुण ईश बखान, ये उदे जड़े खट गुण सी और फिर जीव दे खट विकार सी, दोनों नू त्याग दिता है। ते असत जड़ माया दुख रूप उदा संकल्प छड़ दिता, सत चेतना आनंद ब्रह्म है। नार ना पुरख उत्थे ना माया रही ते ना ईश्वर पना रहा, केवल निरंकार रह गया। कहो को कैसे, इहदी व्याख्या किवें कोई कहेगा।
तिर भवन जोत रहे लिव लाई,
तिन्हां भवनां दी इक्को ही जिहड़ी जोत है, परमेश्वर दी सत्ता रूप जोत है, उह समा रही है सारे, एक रस है सारे, उहदे विच लिव विरती नूं लाया है।
सुर नर नाथ सच्चे सरण आई,
सुर देव ते नर मनुख जिन्हें भी नौ नाथ न, वह सच्चे वाहिगुरु की शरण के बच्चे ही। परमात्मा सब तो बड़ा है, बड़ा सह ऊंचा था ऊंचे ऊंचा, उदो बड़ा कोई नहीं है।
आनंद मूल अनाथ आधारी,
ते आनंद दा मूल मुढ़ है, ते जिहदा कोई नहीं है उहदा वह नाथ है, पर आप अनाथ है, उहदे सिर ते नहीं कोई मालिक है, उदे आधारी आसरे रहिंदे ने जिहड़े संत जन।
गुरमुख भगत सहज विचारी,
मुखी गुरु साहब द्वारा सहज ज्ञान दी जिन्होंने विचार कीते आ इस पदवी दे मालक बन गए।
भगत वछल पह काटन हारे,
भगतां दा वछल की ये प्यारा है, और पै नासक है, प्रभु की शरण सगल पै लाथे, दुख बिन से सुख पाया, निरभउ जपै सगल भउ मिटै, उन्हां दे सारे डर मिट जांदे ने। ये इस तरह भगत बचल पे कटन हारे, कटन वाले ने भगती ऐसी समर्था है, सारे पै यह पैर लो परलोक पै, जन्म वेदना जात अन रखे और गुप्त पै, अक्स मात्र पै साथ, सत किस्म का डर है, ये सारा नाश हो जाता है उन्होंने।
हो मैं मार मिले भगतारे,
होमे जी ते हंगता ते ममता दोनों सम्मिलित हो जाने, उन्होंने होमे कहिंदे, होमे नू मार करके मिले परमात्मा नू। पग पैर का नाम है, मन रूपी संकल्प जिहड़ा है उन्होंने इउं परमेश्वर के नाम विच धारण कर लिया है।
अनेक जतन कर काल संताए,
जिन्ना कोई मर्जी जतन कर लवे काल तो बचण वास्ते, ये सारे जतन जिहड़े अफलातू वर्गिया ने करके देख ले, रावण वर्गिया ने करके देख ले, फेल हो गए सारे। अनेक जतन कर काल संताए, वह काल सदा ही दुख देंदा रहिंदा है हर वेले, जिथे भी देही धारण की जहाँ जहाँ ये देही धारी रह ना पाया, कबू उथे काल पहुँच गया है।
मरण लिखाए मंडल मह आए,
संसार दे विच बाद विच आए हैं, पहला मरना लिखा गया, जन्म बाद विच होया, मरना पहला लिखा गया है। इस करके ये जय कैसी प्रलभद है, किन्नी देर तक रहना है, ये सब कुछ वाहिगुरु की लिखित रूप दे विच है। मरण लिखा करके आया मंडल संसार विच जी।
जन्म पदार्थ दुविधा खोवै,
ते जन्म पदार्थ असी खोया किवें है जी, दुविधा च, दो विधा च, कोई नहीं जी, अजे बड़ा वक्त पिया है, अजे जवानी है, ये खाओ पियो मौजा करो, बुढ़े होके नाम जप लांगे, यही तो दुविधा सी है। की तैनूं पता सी भी काल जिहड़ा बुढ़िया नूं आउंदा जवानां नहीं आउंदा, काल तो हरेक उम्र दे विच चला जांदा। इस करके कबीर काल करंता अवहे कर, अवकरता सोहताल, पाछे कुछ न होगा जो सिर पर आवे काल, पिछे कुछ नहीं होना है। इस करके जन्म पदार्थ जिहड़ा सी बड़ा अमोल सी, ये दुविधा विच गवा लिया है इस जीव ने।
आपना चीनस भ्रम भ्रम रोवै,
चीनस नाम जानन दा, अपने आपे नू जानना सी कि मन तों जोत स्वरूप है, वह तो जाने नहीं, ਸੁਣ ਰਹੀ ਤੂੰ ਕੌਣ ਕਹਾਂ ਤੇ ਆਇਆ। ਤੇ ਇਸ ਕਰਕੇ ਇਹ ਆਪਣੇ ਆਪ ਨੂੰ ਜਾਣਿਆ ਨਹੀਂ, ਬ੍ਰਹਮ ਗਿਆਨ ਦੁਆਰਾ ਜਾਣਾ ਸੀ, ਵੈਰਾਗ ਵਿਵੇਕ ਦੇ ਨੇਤਰਾਂ ਦੁਆਰਾ ਵੇਖਣਾ ਸੀ। ਨਾਨਕ ਸੇਖੜੀਆਂ ਬਿਆਨ ਜਿਹਨੀ ਦੱਸਣ ਦੋ ਮਾਪਰੀ, ਉਹ ਨਹੀਂ ਦੇਖਿਆ, ਕੀ ਜਾਣਿਆ ਨਹੀਂ ਹੈ। ਅਤੇ ਭਰਮ ਦਾ ਭਰਮਾਇਆ ਹੋਇਆ ਰੋਵੈ, ਰੋਂਦਾ ਹੈ, ਜਦੋਂ ਦੁੱਖ ਮਿਲਦਾ ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ, ਫਿਰ ਤਾਂ ਪੁਕਾਰ ਕਰਦਾ ਹੈ, ਅਤੇ ਇਸ ਪ੍ਰਕਾਰ ਰੋਂਦਾ ਹੈ। ਹਾਂਜੀ,
ਕਹਿਤੋ ਪੜ੍ਹਤੋ ਸੁਣਤੋ ਏਕ।
ਅਤੇ ਜਦੋਂ ਇਹ ਅਵਸਥਾ ਬਣ ਜਾਂਦੀ ਹੈ ਵੀ ਪਰਮਾਤਮਾ ਕਹਿਣ ਵਾਲਾ ਵੀ ਆਪ ਹੈ, ਪੜ੍ਹਨ ਵਾਲਾ ਵੀ ਆਪ ਹੈ, ਸੁਣਾਉਣ ਵਾਲਾ ਵੀ ਇੱਕ ਵਾਹਿਗੁਰੂ ਹੈ। ਅਖਵਾ ਦੂਸਰਾ ਸੰਪਰਦਾਈ ਅਰਥ ਹੈ ਇਹਦਾ। ਅਤੇ ਕਹਿਤੋ, ਉਹ ਰਸਨਾ ਦੁਆਰਾ ਵਾਹਿਗੁਰੂ ਦਾ ਜਾਸੀ ਕਹੇਗਾ, ਨਿੰਦਿਆ ਚੁਗਲੀ ਨਹੀਂ ਕਹੇਗਾ। ਪੜ੍ਹਤੋ, ਗੁਰਬਾਣੀ ਪੜ੍ਹਦੇ ਰਹਿਣਾ ਜਾਂ ਸ਼ਬਦ ਪੜ੍ਹਨਾ, ਮੂਲ ਮੰਤਰ ਦੇ ਪੜ੍ਹਦੇ ਰਹਿਣਾ। ਅਤੇ ਸੁਣ ਤੋ, ਸੁਣਨਾ ਤਾਂ ਗੁਰਬਾਣੀ ਸੁਣਨੀ, ਪਰਮਾਤਮਾ ਦਾ ਜਸ ਸੁਣਨਾ। ਏਕ ਅਖੰਡ ਸਰੂਪ ਵਾਹਿਗੁਰੂ ਪਰਮੇਸ਼ਰ ਹੈ, ਉਹਦਾ ਹੀ ਚਿੰਤਨ ਕਰਨਾ ਸਰਵ ਰੂਪ ਦੇ ਅੰਦਰ।
ਧੀਰਜ ਧਰਮ ਧਰਨੀ ਧਰ ਟੇਕ।
ਧੀਰਜ ਧਰਮ ਧਰਨੀ ਧਰ ਕੇ ਜਿਹਨੇ ਧਰਤੀ ਧਾਰਨ ਕੀਤੀ ਹੋਈ, ਅਤੇ ਇਸ ਕਰਕੇ ਧੀਰਜ ਵਰਗੇ ਗੁਣ ਇਹ ਧਾਰਨ ਕਰਕੇ ਟੇਕ ਏਕ ਆਸਰਾ ਇੱਕ ਵਾਹਿਗੁਰੂ 'ਤੇ ਰੱਖਣਾ, ਟੇਕ ਓਟ ਰੱਖਣੀ। ਅਤੇ ਇਸ ਕਰਕੇ ਅੱਗੇ ਦੱਸਦੇ ਹਨ ਜੇ
ਜਤ ਸਤ ਸੰਜਮ ਹਿਰਦੈ ਸਮਾਏ।
ਕਹਿੰਦੇ ਜਦੋਂ ਹਿਰਦੇ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਦਾ ਸ਼ਬਦ ਜਿਹੜਾ ਸਮਾ ਗਿਆ ਹੈ, ਸੰਜਮ ਨਾਮ ਸੰਕੋਚ ਦਾ ਹੈ, ਅਤੇ ਜਤ ਪ੍ਰਤਗੀ ਰਹਿਣਾ ਸਤ ਬੋਲਣਾ, ਜਤ ਸਤ ਸੰਜਮ ਹਿਰਦੇ ਸਮਾਏ, ਜਦੋਂ ਇਹ ਸ਼ੁਭ ਗੁਣ ਹਿਰਦੇ ਵੀ ਸਮਾ ਜਾਣ।
ਚੌਥੇ ਪਦ ਕੋ ਜੇ ਮਨ ਪਤੀ ਆਏ।
ਜੇ ਚੌਥਾ ਪਦ ਕੀ ਹੈ ਜੀ? ਸੁਵਿੱਛਾ, ਸੁਵਿਚਾਰਨਾ, ਤਨੂ ਮਾਨਸਾ, ਸੱਤੂਆ ਪਦ, ਇਹਦੇ ਵੱਲ ਇਸ਼ਾਰਾ ਕੀਤਾ ਮਹਾਰਾਜ ਜੀ ਨੇ। ਇਹ ਚੌਥਾ ਪਦ ਹੈ ਅਸਲ ਦੇ ਵਿੱਚ, ਜਿਹੜਾ ਤੁਰੀਆ ਪਦ ਹੈ। ਇਹਦੇ ਤਾਂ ਦੋ ਪੱਧਤੀਆਂ ਹਨ, ਦੋ ਤਰ੍ਹਾਂ ਕਰਕੇ ਗਿਣਤੀ ਹੈ। ਇੱਕ ਤਾਂ ਜਿਹੜੇ ਗਿਆਨ ਦੀਆਂ ਸੱਤ ਭੂਮਿਕਾ ਹਨ, ਉਹਦੇ 'ਚ ਤਾਂ ਆਊਗਾ ਸੱਤਵਾਂ ਨੰਬਰ, ਔਰ ਜਿਹੜੀਆਂ ਇਹ ਅਵਸਥਾ ਕੀ ਆ ਉੱਥੇ ਚੌਥੇ ਥਾਂ 'ਤੇ ਸੱਤੂਆ ਪਦ ਆ ਜਾਂਦਾ। ਤੋ ਇਸ ਕਰਕੇ ਚੌਥੇ ਪਦ ਕੋ ਜੇ ਮਨ ਪਤੀ ਆਏ, ਜੇ ਭਰੋਸਾ ਕਰੇ ਵਾਹਿਗੁਰੂ 'ਤੇ ਤਾਂ ਚੌਥਾ ਪਦ ਜਿਹੜਾ ਤੁਰੀਆ ਪਦ ਪ੍ਰਾਪਤ ਹੁੰਦਾ ਹੈ।
ਸੱਚੇ ਨਿਰਮਲ ਮਹਿਲ ਨਾ ਲਾਗੈ।
ਅਤੇ ਜਿਹੜਾ ਸੱਚ ਦੇ ਨਾਲ ਜੁੜ ਗਿਆ ਹੈ, ਸੱਚੇ ਵਾਹਿਗੁਰੂ ਦੇ ਨਾਲ ਜੁੜ ਗਿਆ, ਰਾਗ ਦਵੈਸ਼ ਰੂਪੀ ਮੈਲ ਨਾ ਲੱਗੇ, ਨਹੀਂ ਲੱਗੇਗੀ ਉਸ ਨੂੰ।
ਗੁਰ ਕੈ ਸ਼ਬਦ ਭਰਮ ਪਉ ਭਾਗੈ।
ਗੁਰੂ ਦਾ ਸ਼ਬਦ ਕੀ? ਉਪਦੇਸ਼। ਗੁਰੂ ਦੇ ਉਪਦੇਸ਼ ਦੁਆਰਾ
ਸੂਰਤ ਮੂਰਤ ਆਦਿ ਅਨੂਪ, ਨਾਨਕ ਜਾਚੈ ਸੱਚ ਸਰੂਪ।
ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹੇ ਮਾਇਆ ਤਾਰ, ਅੰਧਕੂਪ ਮਹਾਂਪਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਰ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਪਾਰ ਉਤਾਰਨ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।